ਪਿਆਰੇ ਦੋਸਤੋ, ਖੂਨਦਾਨ, ਜੀਵਨਦਾਨ, ਖੂਨਦਾਨ, ਦਾਨ ਮਹਾਨ, ਇਹਦੇ 'ਤੇ ਅਕਸਰ ਅਸੀਂ ਸੈਗਮੈਂਟਸ ਬ੍ਰੌਡਕਾਸਟ ਕਰਦੇ ਰਹੇ ਹਾਂ। 10x3 30 ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਨੇ 10 ਲੋਕ। ਇੱਕ ਡੋਨੇਸ਼ਨ 3 ਬੰਦਿਆਂ ਦੇ ਕੰਮ ਆ ਸਕਦੀ ਹੈ। 3 ਮਗਰ ਇੱਕ ਆਸਟ੍ਰੇਲੀਅਨ ਵਿਅਕਤੀ ਨੂੰ ਖੂਨ ਦੀ ਲੋੜ ਪੈਂਦੀ ਹੈ, ਪਰ ਦਿੰਦੇ ਕਿੰਨੇ ਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ। 30 ਮਗਰ ਇੱਕ ਬੰਦਾ ਖੂਨ ਦਿੰਦਾ ਅਤੇ ਤਕਰੀਬਨ 5 ਲੱਖ ਵਲੰਟੀਅਰ ਨੇ ਆਸਟ੍ਰੇਲੀਆ 'ਚ। 1.4 ਮਿਲੀਅਨ ਖੂਨ ਦੀਆਂ ਡੋਨੇਸ਼ਨਸ ਦਿੱਤੀਆਂ ਜਾਂਦੀਆਂ ਨੇ ਹਰੇਕ ਸਾਲ। ਸੋ ਆਪਣੇ ਆਪ 'ਚ ਇਹ ਇੱਕ ਬੜਾ ਵਧੀਆ ਤੱਥ ਵੀ ਆ। ਲੋਕ ਸਮਰਪਣ ਨਾਲ, ਭਾਵਨਾ ਨਾਲ, ਮਾਨਵ ਸੇਵਾ ਪਰਮ ਧਰਮ ਦੇ ਹਿਸਾਬ ਨਾਲ ਖੂਨਦਾਨ ਕਰਦੇ ਰਹਿੰਦੇ ਆ। ਅਤੇ ਅਕਸਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਭਾਈਚਾਰੇ 'ਚ ਕੋਈ ਮਾਣ ਮੱਤੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਛ ਕੀਤਾ ਹੋਵੇ ਜਾਂ ਸੇਵਾ ਭਾਵਨਾ ਅੱਗੇ ਆਏ ਹੋਣ। ਸੋ ਇੱਕ ਪੰਜਾਬੀ ਨੌਜਵਾਨ ਰਾਜਵੀਰ ਸਿੰਘ ਇਸ ਵਕਤ ਸਾਡੇ ਸਟੂਡੀਓ 'ਚ ਮਹਿਮਾਨ ਬਣ ਕੇ ਆਇਆ, ਉਹ ਵੀ ਅਕਸਰ ਖੂਨਦਾਨ ਕਰਦਾ ਰਹਿੰਦਾ। ਹਾਂਜੀ ਰਾਜਵੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ।
ਜੀ ਪਹਿਲਾਂ ਤਾਂ ਇਹੀ ਦੱਸੋ ਕਿ ਹੁਣ ਤੱਕ ਕਿੰਨੀ ਕੁ ਵਾਰ ਤੁਸੀਂ ਖੂਨਦਾਨ ਕਰ ਚੁੱਕੇ ਹੋ?
ਜੀ ਮੈਂ ਸੋ ਫਾਰ 71 ਟਾਈਮ ਬਲੱਡ ਡੋਨੇਸ਼ਨ ਕਰ ਚੁੱਕੇ ਹਾਂ ਜੀ।
71 ਵਾਰ?
71 ਵਾਰ, ਹਾਂਜੀ।
ਅਤੇ ਪਿਛਲੇ ਕਿੰਨੇ ਸਾਲ ਤੋਂ?
ਮੈਨੂੰ ਹੋ ਗਿਆ ਅਰਾਊਂਡ 4 ਸਾਲ ਹੋ ਗਏ ਆ, ਅਤੇ ਮੈਂ ਐਵਰੀ ਫੋਰਟਨਾਈਟ ਟਰਾਈ ਕਰਦਾ ਪਲਾਜ਼ਮਾ ਡੋਨੇਸ਼ਨ ਲਈ। ਅਤੇ ਇਹ ਜੇ ਸੁਣ ਕੇ ਥੋੜ੍ਹਾ ਜਿਹਾ ਕਨਫਿਊਜ਼ ਹੋ ਗਏ ਹੋਣਗੇ ਸਰ ਉੱਤੇ ਕਿ ਪਲਾਜ਼ਮਾ ਡੋਨੇਸ਼ਨ ਹੁੰਦਾ ਕੀ ਹੈ।
ਹਾਂਜੀ, ਕਿਉਂਕਿ ਖੂਨ, ਪਲਾਜ਼ਮਾ, ਖੂਨ ਦੇ ਹਿੱਸੇ, ਇਹ ਕੁਛ ਕੁ ਅੱਖਰ ਨੇ ਜਿਹੜੇ ਜਿਨ੍ਹਾਂ ਦਾ ਵਿਖਿਆਨ ਅਸੀਂ ਵੈਸੇ ਪਹਿਲਾਂ ਵੀ ਇੱਕ ਵਾਰ ਇੱਕ ਸੈਗਮੈਂਟ 'ਚ ਕੀਤਾ ਸੀ, ਪਰ ਬਿਹਤਰ ਹੋਊਗਾ ਕਿ ਤੁਸੀਂ ਉਹਨਾਂ ਨੂੰ ਸਰਲ ਭਾਸ਼ਾ 'ਚ ਦੱਸ ਸਕੋ, ਸਮਝਾ ਸਕੋ।
ਜੀ ਆਪਣੇ ਖੂਨ ਦੇ 3 ਹਿੱਸੇ ਹੁੰਦੇ ਨੇ। ਇਹ ਕੰਪੋਨੈਂਟਸ ਨੇ ਜੀ, ਪਹਿਲਾਂ ਹੋਲ ਬਲੱਡ ਹੈ ਜਿਹਨੂੰ ਆਪਾਂ ਫੁੱਲ ਬਲੱਡ ਕਿਹਾ ਜਾਂਦਾ, ਅਤੇ ਫਿਰ ਪਲਾਜ਼ਮਾ ਹੈ, ਅਤੇ ਫਿਰ ਪਲੇਟਲੈਟਸ ਨੇ। ਇਹ 3 ਹੁੰਦੇ ਆ, ਅਤੇ ਜਿਹੜਾ ਹੋਲ ਬਲੱਡ ਹੈ ਆਪਾਂ 12 ਵੀਕਸ ਦੇ ਵਿੱਚ ਕਰ ਸਕਦੇ ਹਾਂ ਡੋਨੇਟ, ਅਤੇ ਪਲਾਜ਼ਮਾ ਹੈ ਜਿਹੜਾ ਉਹ ਆਪਾਂ ਫੋਰਟਨਾਈਟ ਕਰ ਸਕਦੇ ਹਾਂ, ਅਤੇ ਪਲੇਟਲੈਸ ਨੇ ਜਿਹੜੇ ਉਹ 1 ਮੰਥ ਕਰ ਸਕਦੇ ਹਾਂ ਜੀ।
ਜੀ ਅਤੇ ਇਹਨਾਂ ਨੂੰ ਫਿਰ ਕਿੰਨੀ ਕੁ ਦੇਰ ਤੱਕ ਰੱਖਿਆ ਜਾ ਸਕਦਾ ਜੇ ਆਪਾਂ ਸ਼ੈਲਫ ਲਾਈਫ ਦੀ ਗੱਲ ਕਰੀਏ?
ਜਿਹੜੀ ਸ਼ੈਲਫ ਲਾਈਫ ਹੈ ਪਲਾਜ਼ਮਾ ਦੀ ਉਹ 1 ਸਾਲ ਤੱਕ ਹੁੰਦੀ ਹੈ, ਮੈਂ ਸ਼ਿਓਰ ਨਹੀਂ ਹੈਗਾ ਉਹਦੇ ਬਾਰੇ।
ਜੀ ਉਹ ਫੈਕਟਸ ਆਪਾਂ ਕੋਸ਼ਿਸ਼ ਕਰਾਂਗੇ ਰੈੱਡ ਕਰਾਸ ਬਲੱਡ ਬੈਂਕ ਦੀ ਵੈਬਸਾਈਟ ਤੋਂ ਕੱਢ ਕੇ
ਜੀ
ਪੋਡਕਾਸਟ ਦੇ ਰੂਪ 'ਚ ਲੋਕਾਂ ਨਾਲ ਸਾਂਝੇ ਕਰ ਸਕੀਏ। ਅਤੇ ਕੀ ਭਾਵਨਾ ਆਉਂਦੀ ਮਨ 'ਚ, ਕਿਸ ਕਿਸਮ ਦੇ ਖਿਆਲ ਆਉਂਦੇ ਜਦ ਤੁਸੀਂ ਖੂਨਦਾਨ ਕਰਨ ਜਾਂਦੇ ਹੋ?
ਅਤੇ ਖੂਨਦਾਨ ਕਰਨ ਜਾਂਦੇ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਾਤਾਂ ਪਾਤਾਂ ਅਤੇ ਕਲਰ, ਕਾਸਟ, ਰਿਲੀਜਨ ਸਾਰੀ ਚੀਜ਼ ਤੋਂ ਉੱਪਰ ਉੱਠ ਕੇ ਅਸੀਂ ਮਾਨਤਾ ਦੀ ਗੱਲ ਕਰੀਏ ਕਿ ਅਸੀਂ ਬਿਲੋਂਗ ਕਿਤੋਂ ਕਰਦੇ ਹਾਂ। ਅਸੀਂ ਇੱਕ ਚੀਜ਼ ਤੋਂ ਬਿਲੋਂਗ ਕਰਦੇ, ਦੈਟਸ ਹਿਊਮਨ ਰੇਸ। ਇਨਸਾਨੀਅਤ ਦੀ ਭਾਸ਼ਾ ਦੇ ਵਿੱਚ ਕਿਹਾ ਜਾਈਏ, ਅਸੀਂ ਇਨਸਾਨੀ ਜ਼ਿੰਦਗੀ ਤੋਂ ਬਿਲੋਂਗ ਕਰਦੇ ਹਾਂ, ਉਹ ਚਾਹੇ ਕਿਸੇ ਵੀ ਕਾਸਟ, ਧਰਮ ਅਤੇ ਰਿਲੀਜਨ 'ਚ ਹੋਵੇ।
ਇਹਦਾ ਮਤਲਬ ਇਹ ਹੈ ਕਿ ਤੁਸੀਂ ਮਾਨਵਤਾ ਦੇ ਆਧਾਰ 'ਤੇ ਖੂਨਦਾਨ ਕਰਨ ਜਾਂਦੇ ਹੋ? ਕਦੇ ਮਨ 'ਚ ਇਹ ਖਿਆਲ ਨਹੀਂ ਆਇਆ ਕਿ ਰੱਬ ਨਾ ਕਰੇ ਕੱਲ੍ਹ ਨੂੰ ਮੈਨੂੰ, ਮੇਰੇ ਕਿਸੇ ਪਰਿਵਾਰ ਦੇ ਜੀਅ ਨੂੰ ਖੂਨ ਦੀ ਲੋੜ ਪਵੇ ਤਾਂ ਲੋਕਾਂ ਦੁਆਰਾ ਦਿੱਤਾ ਗਿਆ ਖੂਨ ਮੇਰੇ ਕੰਮ ਆਉਣਾ?
ਜੀ ਡੈਫੀਨੇਟਲੀ, ਡੈਫੀਨੇਟਲੀ। ਇੱਕ ਮੇਰਾ ਫਰੈਂਡ ਸੀਗਾ, ਮੈਂ ਤੁਹਾਨੂੰ ਸਟੋਰੀ ਸੁਣਾਉਂਦਾ, ਉਹ ਸੰਗਰੂਰ ਦੇ ਵਿੱਚ ਰਹਿੰਦਾ, ਅਤੇ ਉਹਦੀ ਮੋਮ ਨੂੰ ਬਲੱਡ ਡੋਨੇਸ਼ਨ ਦੀ ਲੋੜ ਪਈ, 2 ਯੂਨਿਟਸ ਚਾਹੀਦੀਆਂ ਸੀਗੀਆਂ, ਅਤੇ ਲੱਕੀਲੀ ਮਿਲ ਗਿਆ। ਅਤੇ ਉਹ ਤੋਂ ਬਾਅਦ ਉਹਨੇ ਮੈਨੂੰ ਕਾਲ ਕੀਤੀ ਅਤੇ ਉਹਨੇ ਥੈਂਕ ਯੂ ਕੀਤਾ। ਇਹ ਮੇਰੇ ਲਈ ਬਹੁਤ ਵਡਿਆਈ ਵਾਲੀ ਗੱਲ ਸੀਗੀ, ਪਰ ਮੈਂ ਉਹਨੂੰ ਕਨਫਿਊਜ਼ ਹੋ ਗਿਆ। ਮੈਂ ਪੁੱਛਿਆ ਵੀ ਕੀ ਚੱਕਰ ਕੀ ਹੈ? ਉਹ ਕਹਿੰਦਾ ਯਾਰ ਵੀ ਮੈਂ ਬਲੱਡ ਡੋਨੇਟ ਕਰਦਾ ਨਹੀਂ ਹੈਗਾ, ਅਤੇ ਤੂੰ ਕਰਦਾ, ਅਤੇ ਤੇਰੇ ਵਰਗੇ ਕਿਸੇ ਡੋਨਰ ਨੇ ਮੇਰੀ ਮਾਂ ਨੂੰ ਖੂਨ ਦਿੱਤਾ, ਅਤੇ ਅੱਜ ਮੇਰੀ ਮਾਂ ਦੀ ਜ਼ਿੰਦਗੀ ਬਚ ਗਈ। ਅਤੇ ਉਹ ਤੋਂ ਬਾਅਦ 'ਚ ਖੁਦ ਮੇਰੇ ਨਾਲ ਗਿਆ, ਅਤੇ ਉਹ 2-3 ਵਾਰ ਬਲੱਡ ਡੋਨੇਟ ਵੀ ਕੀਤਾ ਉਸਨੇ।
ਜੀ ਨਹੀਂ, ਪ੍ਰਭਾਵਿਤ ਹੁੰਦੇ ਆ, ਜਾਗ ਲੱਗਦਾ ਲੋਕਾਂ ਨੂੰ, ਉਹ ਸੋਚ ਸਮਝ ਕਈ ਵਾਰ ਜਦ ਪੈਂਦੀ ਆ ਫਿਰ ਪਤਾ ਲੱਗਦਾ। ਅਤੇ ਕਿਹਨੂੰ ਲੋੜ ਪੈਂਦੀ ਆ ਆਸਟ੍ਰੇਲੀਆ 'ਚ ਖੂਨ ਦੀ ਆਮ ਤੌਰ 'ਤੇ?
ਆਸਟ੍ਰੇਲੀਆ ਦੇ ਵਿੱਚ ਜੇ ਦੇਖੀਏ ਜਾਈਏ, ਲਾਈਫ ਐਕਸਪੈਕਟੈਂਸੀ ਬਹੁਤ ਹੈ, ਏਜ ਲੰਬੀ ਹੈ, ਅਤੇ ਏਜ ਲੰਬੀ ਤੋਂ ਬਾਅਦ 'ਚ ਇੱਥੇ ਕੈਂਸਰ ਪੇਸ਼ੈਂਟਸ ਬਹੁਤ ਹੈ, ਅਤੇ ਕੈਂਸਰ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਇਹ ਬਲੱਡ ਦੇ ਕੰਪੋਨੈਂਟਸ ਦੀ ਜ਼ਰੂਰਤ ਰਹਿੰਦੀ ਹੈ, ਅਤੇ ਕੈਂਸਰ ਦੀ ਜਿਹੜੀ ਰਿਸਰਚ ਹੈ ਉਹਦੇ ਲਈ ਵੀ ਆਪਣੇ ਬਲੱਡ ਕੰਪੋਨੈਂਟਸ ਦੀ ਜ਼ਰੂਰਤ ਪੈਂਦੀ ਹੈ
ਜੀ। ਅਤੇ ਜਿਹੜੇ ਅਕਸਰ ਇੱਕ ਮਿੱਥ ਪਾਈ ਜਾਂਦੀ ਆ ਵੀ ਐਕਸੀਡੈਂਟ ਜ਼ਿਆਦਾ ਹੁੰਦੇ ਆ, ਉੱਥੇ ਵੀ ਖੂਨ ਦੀ ਜ਼ਰੂਰਤ ਪੈਂਦੀ ਆ? ਮੇਰਾ ਖਿਆਲ ਕੈਂਸਰ ਦੇ ਜਿਹੜੇ ਮਰੀਜ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਖੂਨ ਦੇ, ਬਹੁਤੇ ਹਿੱਸੇ, ਭਾਵੇਂ ਪਲਾਜ਼ਮਾ ਦੀ ਗੱਲ ਕਰੀਏ ਜਾਂ ਹੋਲ ਬਲੱਡ ਦੀ ਗੱਲ ਕਰੀਏ, ਤਾਂ ਉਹਨਾਂ ਦੀ ਜ਼ਰੂਰਤ ਐਕਸੀਡੈਂਟ ਹੋਏ ਲੋਕਾਂ ਨਾਲੋਂ ਜ਼ਿਆਦਾ?
ਡੈਫੀਨੇਟਲੀ ਜੀ, ਡੈਫੀਨੇਟਲੀ, ਬਿਕੋਜ਼ ਇਨ ਦੀ ਐਟ ਦੀ ਏਜ ਜੇ ਆਪਾਂ ਦੇਖੀਏ, ਐਕਸੀਡੈਂਟ ਇਹਨਾਂ ਕੰਟਰੀਆਂ 'ਚ ਘੱਟ ਹੁੰਦੇ, ਇੰਡੀਆ 'ਚ ਬਹੁਤ ਜ਼ਿਆਦਾ ਹੁੰਦੇ ਆ। ਇੱਕ ਐਗਜ਼ਾਮਪਲ ਹੈ ਕਿ ਵੀ ਕੱਲ੍ਹ ਨੂੰ ਐਕਸੀਡੈਂਟ ਹੋਣੋਂ ਹਟ ਜਾਣ, ਪਰ ਇਨਸਾਨਾਂ ਨੇ ਬੁੱਢੇ ਹੋਣੋਂ ਤਾਂ ਨਹੀਂ ਹਟਣਾ, ਉਹਨਾਂ ਨੂੰ ਬਿਮਾਰੀ ਵੀ ਆਉਣੀ ਹੈ, ਬਜ਼ੁਰਗ ਹੋਣੇ, ਬਿਮਾਰੀ ਆਉਣੀ ਆ, ਅਤੇ ਉਹਨਾਂ ਦਾ ਬਿਮਾਰੀਆਂ ਦਾ ਕਿਓਰ ਵੀ ਕਰਨਾ, ਅਤੇ ਅਸੀਂ ਉਹਨਾਂ ਦੀ ਖੋਜ ਵੀ ਕਰਨੀ ਹੈ ਬਿਮਾਰੀਆਂ ਨੂੰ ਕਿਓਰ ਕਰਨ ਲਈ।
ਜੀ ਅਤੇ ਬਲੱਡ ਗਰੁੱਪਸ ਦੀ ਗੱਲ ਕਰੀਏ, ਕਿੰਨੇ ਕੁ ਪ੍ਰਕਾਰ ਦੇ ਗਰੁੱਪ ਨੇ? ਅਤੇ ਯੂਨੀਵਰਸਲ ਡੋਨਰ ਦੀ ਆਪਾਂ ਗੱਲ ਸੁਣਦੇ ਹਾਂ ਵੀ ਭਾਵਾਂ ਜਿਹਨੂੰ ਮਰਜ਼ੀ ਉਹ ਬਲੱਡ ਚੜ੍ਹਾ ਦੇ ਉਹ ਤਾਂ ਠੀਕ ਹੈ, ਅਤੇ ਕਈ ਵਾਰ ਇਹ ਵੀ ਹੁੰਦਾ ਵੀ ਕਹਿ ਦਿੱਤਾ ਜਾਂਦਾ ਵੀ ਇਸ ਬੰਦੇ ਦਾ ਬਲੱਡ ਗਰੁੱਪ ਇਹ ਬੜਾ ਰੇਅਰ ਆ, ਇਹ ਛੇਤੀ ਕੀਤਿਆਂ ਮਿਲਦਾ ਨਹੀਂ।
ਹਾਂਜੀ ਜੀ, ਮੈਂ ਤੁਹਾਨੂੰ ਉਹਦਾ ਵੀ ਦੱਸ ਦਿੰਦਾ, ਅਤੇ ਮੇਰਾ ਜਿਹੜਾ ਬਲੱਡ ਗਰੁੱਪ ਆ ਉਹ ਏ ਬੀ ਪੋਜ਼ੀਟਿਵ ਹੈ, ਅਤੇ ਇਹ ਆਸਟ੍ਰੇਲੀਆ ਦੀ 2-3% ਪਾਪੂਲੇਸ਼ਨ 'ਚ ਹੀ ਹੈ, ਅਤੇ ਇਹ ਰੇਅਰ ਗਰੁੱਪ ਹੈ, ਅਤੇ ਜਿਹੜਾ ਮੇਰਾ ਬਲੱਡ ਹੈ ਉਹ ਤਾਂ ਮੇਰਾ ਕੋਮਨ ਹੈ, ਜੇ ਦੇਖਿਆ ਜਾਵੇ ਉਹਦੇ ਵਿੱਚ ਮੈਂ ਸਭ ਨੂੰ ਤਾਂ ਨਹੀਂ ਦੇ ਸਕਦਾ, ਸਿਰਫ ਇੱਕ ਕੰਪੋਨੈਂਟ 'ਚ ਹੀ ਦੇ ਸਕਦਾ। ਪਰ ਜੇ ਮੈਂ ਦੇਖਾਂ ਤਾਂ ਪਲਾਜ਼ਮਾ ਹੈ ਜਿਹੜਾ ਮੇਰਾ ਉਹ ਰੇਅਰ ਹੈ, ਕਿਉਂਕਿ ਇਹਦੇ ਵਿੱਚ ਫਰਕ ਇਹ ਹੈ ਵੀ ਬਲੱਡ ਅਤੇ ਪਲਾਜ਼ਮਾ ਕੰਪੋਨੈਂਟਸ ਹਮੇਸ਼ਾ ਡਿਫਰੈਂਟ ਤਰੀਕੇ ਨਾਲ ਹੀ ਆਪਣਾ ਲੋੜਵੰਦ ਨੂੰ ਦਿੱਤੇ ਜਾਂਦੇ ਨੇ
ਜੀ। ਅਤੇ ਮੈਂ ਇੱਥੇ ਸਰੋਤਿਆਂ ਦੀ ਜਾਣਕਾਰੀ ਲਈ ਇਹ ਵੀ ਦੱਸਦੇ ਹਾਂ ਕਿ ਬਲੱਡ ਗਰੁੱਪ ਜਿਹੜਾ ਯੂਨੀਵਰਸਲ ਡੋਨਰ ਆ ਉਹ ਨੈਗੇਟਿਵ ਹੈ, ਅਤੇ ਬੀ ਨੈਗੇਟਿਵ ਕਾਫੀ ਰੇਅਰ ਆ, ਬਹੁਤ ਔਖਾ ਮਿਲਦਾ, 64 ਮਗਰ ਇੱਕ ਬੰਦੇ ਦਾ ਬੀ ਨੈਗੇਟਿਵ ਹੈ। ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ, ਅਕਸਰ ਬੋਨ ਮੈਰੋ ਉਹਦੀ ਡੋਨੇਸ਼ਨ ਬਾਰੇ ਵੀ ਗੱਲ ਕੀਤੀ ਜਾਂਦੀ ਹੈ, ਉਹਦੇ ਬਾਰੇ ਜਾਗਰੂਕਤਾ ਥੋੜ੍ਹੀ ਘੱਟ ਆ।
ਇਹ ਬੋਨ ਮੈਰੋ ਦੇ ਵਿੱਚ ਵੀ ਲੋਕਾਂ ਨੂੰ ਡਰ ਰਹਿੰਦਾ ਵੀ ਪਤਾ ਨਹੀਂ ਕੋਈ ਫਿਜ਼ੀਕਲ ਡਿਸੀਜ਼ ਹੋ ਜਾਏਗਾ ਜਾਂ ਕੁਛ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਇਹ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿ ਇਹ ਆਪਾਂ ਨੂੰ ਆਪਣੀ ਰੇਸ ਦੇ ਨਾਲ ਰਿਲੇਟ ਹੁੰਦਾ। ਇਹ ਬੋਨ ਮੈਰੋ ਇਵੇਂ ਨਹੀਂ ਹੈਗਾ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਵਾਰ ਵਾਰ ਦੇਣਾ ਪੈਂਦਾ, ਸ਼ਾਇਦ ਜ਼ਿੰਦਗੀ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਹੀ ਦੇ ਸਕਦੇ ਹੋ ਮੈਕਸੀਮਮ, ਇਹ ਤੋਂ ਜ਼ਿਆਦਾ ਨਹੀਂ ਹੈਗਾ। ਕਿਉਂਕਿ ਮੈਂ ਖੁਦ ਐਜ਼ ਏ ਬੋਨ ਮੈਰੋ ਵੀ ਰਜਿਸਟਰਡ ਹਾਂ ਆਸਟ੍ਰੇਲੀਆ ਦੇ ਵਿੱਚ। ਬੋਨ ਮੈਰੋ ਦੇ ਦੋ ਤਰੀਕੇ ਦੇ ਪ੍ਰੋਸੀਜ਼ਰ ਨੇ, ਇੱਕ ਤਾਂ ਹੈਗਾ ਬਾਇਆ ਬਲੱਡ ਲਿੱਤਾ ਜਾਂਦਾ ਹੈ ਇਹ, ਇੱਕ ਤੁਹਾਨੂੰ ਹੋਸਪਿਟਲ ਦੇ ਵਿੱਚ ਐਡਮਿਟ ਹੋ ਕੇ ਉਹ ਕੱਢਦੇ ਨੇ। ਅਤੇ ਇਹਦੇ ਵਿੱਚ ਤੁਹਾਨੂੰ ਇਹ ਵੀ ਨਹੀਂ ਹੈਗਾ ਕੋਈ ਬਹੁਤ ਜ਼ਿਆਦਾ ਕੋਈ ਪੇਨਫੁਲ ਤਰੀਕਾ ਹੈ ਜਾਂ ਬਹੁਤ ਜ਼ਿਆਦਾ ਮਤਲਬ ਡੇਂਜਰਸ ਹੈ, ਇਟਸ ਲਾਈਕ ਈਜ਼ੀ। ਐਂਡ ਵਨ ਮੋਰ ਥਿੰਗ ਆਈ ਵਾਂਟ ਟੂ ਟੈਲ ਯੂ ਅਬਾਊਟ ਬਲੱਡ ਡੋਨੇਸ਼ਨ, ਕਿ ਜਿਹੜੀ ਬਲੱਡ ਡੋਨੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਰੈੱਡ ਕਰੋਸ ਦੀ ਵਰਲਡਸ ਮੋਸਟ ਸੇਫੈਸਟ ਵੇ ਨਾਲ ਬਲੱਡ ਡੋਨੇਸ਼ਨ ਕੀਤੀ ਜਾਂਦੀ ਹੈ।
ਕਿਉਂਕਿ ਅਕਸਰ ਲੋਕਾਂ ਨੂੰ ਭੁਲੇਖਾ ਰਹਿੰਦਾ, ਖਾਸ ਤੌਰ 'ਤੇ ਭਾਰਤ ਵਰਗੇ ਮੁਲਕਾਂ 'ਚ, ਕਿ ਜੇ ਮੈਂ ਕਿਤੇ ਖੂਨਦਾਨ ਦੇਣ ਗਿਆ ਤਾਂ ਕਿਤੇ ਸੂਈ ਲੱਗ ਗਈ ਤਾਂ ਕੋਈ ਬਿਮਾਰੀ ਨਾ ਹੋ ਜੇ, ਕਿਉਂਕਿ ਤੁਹਾਨੂੰ ਪਤਾ ਨਹੀਂ ਉਹ ਸੂਈ ਆਈ ਕਿੱਥੋਂ ਆ
ਜੀ।
ਉੱਥੇ ਤਾਂ ਉਹ ਪਲਾਸਟਿਕ ਦੇ ਵਿੱਚ ਜਿਹੜੀਆਂ ਸੂਈਆਂ ਜਾਂ ਸਰਿੰਜਾਂ ਨੇ, ਇਹ ਵੀ ਨਹੀਂ ਪਤਾ ਵੀ ਉਹ ਮਾੜੀਆਂ ਮੋਟੀਆਂ ਧੋ ਧਾ ਕੇ, ਅਤੇ ਇਹੋ ਜਿਹੀਆਂ ਨੋਨ ਸਟੇਰਲਾਈਜ਼ਡ ਜਿਹੜੀਆਂ ਸਰਿੰਜਾਂ ਨੇ ਉਹਨਾਂ ਦੀ ਵਰਤੋਂ, ਅਤੇ ਉਹਨਾਂ ਤੋਂ ਹੁੰਦਾ ਹੈਪੇਟਾਈਟਸ ਅਤੇ ਏਡਸ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਰਿਹਾ। ਪਰ ਆਸਟ੍ਰੇਲੀਆ ਲਈ ਇਹ ਬੜੇ ਮਾਣ ਦੀ ਗੱਲ ਆ ਕਿ ਇੱਥੋਂ ਦਾ ਜਿਹੜਾ ਬਲੱਡ ਸਪਲਾਈ ਸਿਸਟਮ ਹੈ ਉਹ ਦੁਨੀਆ ਦੇ ਬਿਹਤਰੀਨ ਅਤੇ ਸੁਰੱਖਿਅਤ ਬਲੱਡ ਸਪਲਾਈ ਸਿਸਟਮਾਂ 'ਚੋਂ ਇੱਕ ਹੈ। ਇਹ ਵੀ ਦੱਸੋ ਕਿ ਸਮਾਂ ਸੀਮਾ ਕੀ ਆ, ਕਿੰਨੀ ਦੇਰ ਬਾਅਦ ਦੁਬਾਰਾ ਖੂਨ ਜਾਂ ਪਲਾਜ਼ਮਾ ਦਿੱਤਾ ਜਾ ਸਕਦਾ?
ਜਿਹੜੀ ਸਮਾਂ ਸੀਮਾ ਹੈ ਬਲੱਡ ਦੀ ਤਾਂ 12 ਵੀਕਸ ਹੈ, ਵੀ 12 ਹਫ਼ਤਿਆਂ ਦੇ ਵਿੱਚ ਤੁਸੀਂ ਇੱਕ ਵਾਰ ਦੇ ਸਕਦੇ ਹੋ, ਅਤੇ ਪਲਾਜ਼ਮਾ ਦੀ ਹੈਗੀ ਹੈ ਜੀ ਆਪਣਾ ਫੋਰਟਨਾਈਟ, ਮਤਲਬ ਕਿ 14 ਦਿਨਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ, ਅਤੇ ਪਲੇਟਲੈਸ ਦੀ ਹੈਗੀ ਹੈ 1 ਮਹੀਨਾ, ਯਾਨੀ ਕਿ 4 ਵੀਕ ਦੇ ਵਿੱਚ ਤੁਸੀਂ ਦੁਬਾਰਾ ਦੇ ਸਕਦੇ ਹੋ। ਅਤੇ ਕਈਆਂ ਨੂੰ ਰਹਿੰਦਾ, ਕਿਉਂਕਿ ਮੈਂ ਪਲਾਜ਼ਮਾ ਡੋਨੇਟ ਕਰਦਾ ਐਵਰੀ ਫੋਰਟਨਾਈਟ, ਅਤੇ ਥੋੜ੍ਹਾ ਜਿਹਾ ਆਪਣੇ ਫਰੈਂਡਸ ਨੂੰ ਜਾਂ ਰਿਲੇਟਿਵਸ ਨੂੰ ਡਰ ਵੀ ਰਹਿੰਦਾ, ਘਰ ਦੇ ਵੀ ਮੈਨੂੰ ਥੋੜ੍ਹਾ ਰੋਕਦੇ ਟੋਕਦੇ ਰਹਿੰਦੇ ਆ ਵੀ ਕਿਉਂ ਇੰਨਾ ਜ਼ਿਆਦਾ ਕਰਦਾ, ਤੈਨੂੰ ਕੀ ਲੋੜ ਪਈ ਹੈ। ਪਰ ਜੇ ਇਹਨੂੰ ਸਾਇੰਟੀਫਿਕਲੀ ਦੇਖਿਆ ਜਾਵੇ, ਮੈਂ ਕਈ ਵਾਰ ਡਿਸਕਸ ਵੀ ਕਰਦਾ ਉੱਥੇ ਦੇ ਨਰਸ ਨਾਲ, ਡਾਕਟਰਸ ਨਾਲ, ਉਹ ਕਹਿੰਦੇ ਵੀ ਇਹਦੇ ਵਿੱਚ ਕੋਈ ਰਿਸਕ ਨਹੀਂ ਹੈਗਾ। ਜੇ ਇਹੋ ਜਿਹਾ ਕੋਈ ਰਿਸਕ ਹੁੰਦਾ ਤਾਂ ਮੈਨੂੰ ਇਹ ਦੱਸੋ, ਉਹ ਕਹਿੰਦੇ ਵੀ ਰੈੱਡ ਕਰੋਸ ਕਿਉਂ ਇਹੋ ਜਿਹੇ ਮਾਪਦੰਡ ਰੱਖਦਾ ਵੀ 14 ਜਾਂ 15 ਦਿਨਾਂ ਬਾਅਦ ਜਾਂ 1 ਮਹੀਨੇ ਬਾਅਦ ਜਾਂ 12 ਹਫ਼ਤਿਆਂ ਬਾਅਦ ਤੁਸੀਂ ਬਲੱਡ ਡੋਨੇਟ ਕਰੋ?
ਐਡਾ ਵੱਡਾ ਅਦਾਰਾ ਅਤੇ ਇੰਨੀ ਖੋਜ ਪੜਤਾਲ ਉਹ ਕਰਦੇ ਆ, ਅਤੇ ਉਹਨਾਂ ਕੋਲ ਵਲੰਟੀਅਰਸ ਦੀ 5 ਲੱਖ ਬੰਦਿਆਂ ਦੀ ਲਿਸਟ ਆ, ਜੇ ਕੁਛ ਉਹਨਾਂ ਨੂੰ ਮਾੜਾ ਚੰਗਾ ਹੋਇਆ ਹੁੰਦਾ ਤਾਂ ਉਹ ਖੋਜ ਪੱਤਰਾਂ 'ਚ ਜਾਂ ਮੀਡੀਆ ਨੇ ਜ਼ਰੂਰ ਕਵਰ ਕਰਨਾ ਸੀ, ਪਰ ਐਸੀ ਕੋਈ ਗੱਲ ਨਹੀਂ ਆ, ਸੋ ਭਰਮ ਭੁਲੇਖਿਆਂ ਤੋਂ ਬਚਣ ਦੀ ਲੋੜ ਹੈ।
ਇੱਕ ਹੋਰ ਗੱਲ ਕਹਾਂ ਕਿ ਤੁਹਾਨੂੰ ਲੋਕਾਂ ਨੂੰ ਇਹ ਭੁਲੇਖਾ ਜ਼ਿਆਦਾ ਰਹਿੰਦਾ ਹੈ ਕਿ ਵੀ ਤੁਸੀਂ ਥੋੜ੍ਹਾ ਸਿੱਕ ਫੀਲ ਕਰ ਜਾਓਗੇ ਜਾਂ ਨਾ, ਇਹ ਤੁਹਾਡੀ ਬਹੁਤ ਜ਼ਿਆਦਾ ਕੇਅਰ ਕਰਦੇ ਨੇ। ਮੈਂ ਤੁਹਾਨੂੰ ਦੱਸਦਾ, ਜੇ ਕੋਈ ਨਵਾਂ ਡੋਨਰ ਆਉਂਦਾ ਅਤੇ ਉਹ ਡੋਨੇਟ ਕਰਦਾ ਅਤੇ ਉਹਨੂੰ ਬਕਾਇਦਾ ਇੱਕ ਕਾਲ ਕਰਕੇ ਪੁੱਛਿਆ ਜਾਂਦਾ ਕਿ ਵੀ ਤੁਸੀਂ ਠੀਕ ਫੀਲ ਕਰਦੇ ਹੋ, ਅਤੇ ਉਹ ਤੋਂ ਬਾਅਦ ਜਦੋਂ ਤੁਸੀਂ ਦੂਸਰੀ ਵਾਰ ਜਾਂਦੇ ਹੋ ਤਾਂ ਕੁਐਸ਼ਨੀਅਰ, ਹਰੇਕ ਵਾਰ ਕੁਐਸ਼ਨੀਅਰ ਹੀ ਹੁੰਦਾ, ਪਹਿਲੀ ਵਾਰ ਵੀ ਦੂਸਰੀ ਵਾਰ ਵੀ, ਅਤੇ ਉਹਦੇ ਵਿੱਚ ਤੁਹਾਡੀ ਪਰਸਨਲ ਇੰਟਰਵਿਊ ਵੀ ਹੁੰਦੀ ਹੈ, ਅਤੇ ਤੁਹਾਡਾ ਆਇਨ ਲੈਵਲ ਚੈੱਕ ਕੀਤਾ ਜਾਂਦਾ, ਬਲੱਡ ਡੋਨੇਸ਼ਨ ਲਈ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਪਹਿਲਾਂ, ਫਿਰ ਤੁਹਾਡੀ ਨਰਵਸ ਚੈੱਕ ਕੀਤੀ ਜਾਂਦੀ ਹੈ, ਤੁਹਾਡਾ ਵੇਟ ਚੈੱਕ ਕੀਤਾ ਜਾਂਦਾ, ਤੁਹਾਡੀ ਹਾਈਟ ਚੈੱਕ ਕੀਤੀ ਜਾਂਦੀ ਹੈ, ਅਤੇ ਮਤਲਬ ਕਿ ਤੁਹਾਨੂੰ ਟਰਾਈ ਕੀਤਾ ਜਾਂਦਾ ਕਿ ਹਰ ਪੋਸੀਬਲ ਵੇ ਨਾਲ ਵੀ ਉਸ ਟਾਈਮ ਉਹਨਾਂ ਨੂੰ ਸਕਰੀਨਿੰਗ ਕੀਤੀ ਜਾਂਦੀ ਹੈ। ਜਦੋਂ ਉਹ ਤੋਂ ਬਾਅਦ ਤੁਸੀਂ ਬਲੱਡ ਡੋਨੇਟ ਕਰ ਦਿੰਦੇ ਹੋ ਅਤੇ ਉਹ ਤੋਂ ਬਾਅਦ 'ਚ ਉਹ ਲੈਬ ਦੇ ਵਿੱਚ ਭੇਜਦੇ ਨੇ ਅਤੇ ਉੱਥੇ ਪ੍ਰੋਪਰ ਇੱਕ ਟੈਸਟ ਕੀਤੇ ਜਾਂਦੇ ਨੇ, ਅਤੇ ਉਹ ਤੋਂ ਬਾਅਦ 'ਚ ਜੇ ਕੁਛ ਉਹਨਾਂ ਨੂੰ ਲੱਭਦਾ ਤਾਂ ਤੁਹਾਨੂੰ ਕਾਲ ਕਰਕੇ ਜਾਂ ਤੁਹਾਨੂੰ ਮੇਲ ਕਰਕੇ ਤੁਹਾਨੂੰ ਨੋਟੀਫਾਈ ਕੀਤਾ ਜਾਂਦਾ ਕਿ ਤੁਸੀਂ GP ਕੋਲ ਜਾਓ ਅਤੇ ਆਪਣੇ ਟੈਸਟ ਕਰਵਾ ਕੇ ਆਓ, ਦੇਰ ਇਜ਼ ਸਮਥਿੰਗ ਰੋਂਗ ਇਨ ਇਟ।
ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਇੱਕ ਤਰ੍ਹਾਂ ਨਾਲ ਇੱਕ ਮੁਫਤ ਦੀ ਸੇਵਾ ਜਿਹਦੇ 'ਚ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ, ਆਪਣਾ ਖੂਨ ਤੁਹਾਨੂੰ ਕਿਸੇ ਡਾਕਟਰ ਕੋਲ GP ਕੋਲ ਜਾ ਕੇ ਚੈੱਕ ਕਰਾਉਣ ਦੀ ਲੋੜ ਨਹੀਂ, ਇੱਥੇ ਪੁੰਨ ਨਾਲੇ ਫੜੀਆਂ
ਜੀ।
ਅਤੇ ਕਈ ਸਰੋਤੇ, ਕਈ ਸਾਡੇ ਸੁਣਨ ਵਾਲੇ, ਕਈ ਪੰਜਾਬੀ ਇਸ ਭਰਮ ਭੁਲੇਖੇ 'ਚ ਵੀ ਰਹਿੰਦੇ ਆ ਕਿ ਜੀ 12 ਹਫ਼ਤਿਆਂ ਬਾਅਦ ਜੇ ਦੁਬਾਰਾ ਖੂਨ ਦੇਣ ਯੋਗ ਬੰਦੇ ਨੇ ਹੋਣਾ, 12-7-84 3 ਮਹੀਨੇ ਇਹ ਹੋ ਗਏ ਨੇ, ਫਿਰ ਕਿਉਂ ਨਹੀਂ ਇਹ 48 ਘੰਟੇ ਬਾਅਦ ਲਿਆ ਜਾਂਦਾ? ਅਕਸਰ ਕਿਹਾ ਜਾਂਦਾ ਡਾਕਟਰਾਂ ਵੱਲੋਂ, ਖੋਜ ਪੜਤਾਲ ਵੱਲੋਂ, ਕਿ ਜਦ ਇੱਕ ਵਾਰ ਤੁਸੀਂ ਖੂਨ ਦੇ ਦਿੰਦੇ ਹੋ ਤਾਂ ਇਹ 24 ਤੋਂ 48 ਘੰਟਿਆਂ 'ਚ ਦੁਬਾਰਾ ਪੂਰਾ ਹੋ ਜਾਂਦਾ?
ਹਾਂਜੀ ਜੀ, ਇਹ ਹੋ ਤਾਂ 24 ਤੋਂ 48 ਘੰਟੇ ਜਾਂਦਾ, ਪਰ ਉਹ ਤੋਂ ਬਾਅਦ 'ਚ ਇਹ ਵੀ ਤਾਂ ਹੈ ਨਾ, ਜੇ ਇਹੀ ਚੀਜ਼ ਸੀਗੀ ਕਿ ਜੇ ਉਹ 24 ਤੋਂ 48 ਘੰਟੇ ਕਹਿੰਦੇ, ਫਿਰ ਤੁਹਾਡੇ 'ਚ ਕਮਜ਼ੋਰੀ ਤਾਂ ਕਿ ਤੁਹਾਡੀ ਬੋਡੀ ਪ੍ਰੋਪਰ ਗਰੋ ਕਰੇ ਅਤੇ ਤੁਹਾਡੇ ਜਿਹੜੇ ਉਹ ਨੇ ਸੈਲਸ ਨੇ ਉਹ ਦੁਬਾਰਾ ਬਣ ਸਕਣ ਅਤੇ ਉਹ ਦੁਬਾਰਾ ਵਰਕ ਵੀ ਕਰ ਸਕਣ। ਇਹ ਸਿਰਫ ਬਣਨਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਮਸ਼ੀਨਰੀ ਦੇ ਵਿੱਚ ਅਸੀਂ ਤੇਲ ਪਾ ਲਿਆ ਅਤੇ ਚਲਾ ਲਿਆ। ਆਪਣਾ ਹਿਊਮਨ ਬੋਡੀ ਹੈ ਅਤੇ ਹਿਊਮਨ ਬੋਡੀ ਦੀ ਕੇਅਰ ਵੀ ਜ਼ਰੂਰੀ ਹੈ ਇਸ ਦੇ ਨਾਲ
ਜੀ। ਅਤੇ ਭਾਈਚਾਰੇ ਦਾ ਰਵੱਈਆ ਕਿਹੋ ਜਿਹਾ, ਯਾਰਾਂ ਮਿੱਤਰਾਂ ਦਾ ਰਵੱਈਆ ਕਿਹੋ ਜਿਹਾ? ਮਹਿਫਲਾਂ ਮਜਲਸਾਂ 'ਚ ਬੈਠਦੇ ਹੋਵੋਗੇ, ਪਰਿਵਾਰ ਵਾਲੇ ਤਾਂ ਤੁਸੀਂ ਦੱਸ ਹੀ ਦਿੱਤਾ ਬਈ ਉਹ ਇੱਦਾਂ ਸੋਚਦੇ ਆ, ਉਹਦੇ ਬਾਰੇ ਜ਼ਰੂਰ ਦੱਸੋ। ਸੁਣ ਕੇ ਗੱਲਾਂ ਪ੍ਰਭਾਵਿਤ ਹੁੰਦੇ ਆ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਬਾਹਲੀ ਲੈਕਚਰਬਾਜ਼ੀ ਕਰੀ ਜਾਂਦਾ?
ਇਹ ਥੋੜ੍ਹਾ ਜਿਹਾ ਤੁਹਾਨੂੰ ਕਹਾਂਗਾ ਕਿ ਜੀ ਹਾਸੇ ਦੇ ਮਾਹੌਲ ਦੇ ਵਿੱਚ ਹੀ ਤੁਹਾਨੂੰ ਟਿੱਚਰਾਂ ਹੁੰਦੀਆਂ ਯਾਰਾਂ ਦੋਸਤਾਂ ਦੇ ਵਿੱਚ, ਇਹ ਵੱਡਾ ਖੂਨਦਾਨੀ ਹੈ, ਇਹ ਦਾਨਵੀਰ ਹੈ ਜਾਂ ਬੜਾ ਹਿਊਮੈਨੀਟੇਰੀਅਨ ਹੈ। ਪਰ ਕਿਤੇ ਨਾ ਕਿਤੇ ਅੰਦਰ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਰਹਿੰਦਾ, ਪਿਆਰ ਵੀ ਰਹਿੰਦਾ ਕਿ ਵੀ ਹਾਂ ਬਹੁਤ ਵਧੀਆ ਗੱਲ ਕਰ ਰਿਹਾ ਇਹ, ਵੀ ਅਸੀਂ ਵੀ ਕਾਸ਼ ਤੇਰੇ ਵਾਂਗੂ ਅੱਗੇ ਵਧੀਏ। ਅਤੇ ਟਰਾਈ ਵੀ ਕਰਦੇ ਨੇ, ਇਹ ਨਹੀਂ ਕਹੂੰਗਾ ਵੀ ਹਮੇਸ਼ਾ ਨੈਗੇਟਿਵ ਹੈ ਜਾਂ ਹਮੇਸ਼ਾ ਪੋਜ਼ਿਟਿਵ ਹੈ, ਪਰ ਉਹ ਆਪਣੇ ਵੱਲੋਂ ਬੈਸਟ ਦਿੰਦੇ ਨੇ
ਜੀ। ਅਤੇ ਜਾਂਦੀ ਵਾਰ ਦਾ ਸੁਨੇਹਾ ਕੀ ਹੋਊ ਤੁਹਾਡਾ ਰਾਜਵੀਰ?
ਮੇਰੀ ਜਾਂਦੀ ਵਾਰ ਦਾ ਸੁਨੇਹਾ ਇਹੀ ਹੈ ਜੀ, ਪਲੀਜ਼ ਡੋਨੇਟ ਬਲੱਡ, ਕਿਉਂਕਿ ਕਾਸਟ ਰਿਲੀਜਨ ਜਾਤਾਂ ਪਾਤਾਂ ਤੋਂ ਸਾਰਾ ਉੱਠ ਕੇ ਉੱਪਰ ਆਈਏ, ਕਿਉਂਕਿ ਆਸਟ੍ਰੇਲੀਆ ਹੈ, ਆਸਟ੍ਰੇਲੀਆ ਇੱਕ ਮਲਟੀਕਲਚਰ ਆਪਣਾ ਮੁਲਕ ਹੈ ਅਤੇ ਇੱਥੇ ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਦੇ, ਕਿੰਨੀਆਂ ਜਾਤਾਂ ਦੇ, ਕਿੰਨੇ ਕਲਰਾਂ ਦੇ ਲੋਕ ਆਏ ਨੇ, ਪਰ ਇਹਨੇ ਇੱਕ ਮੁਲਕ ਦੇ ਵਿੱਚ ਸੰਜੋ ਕੇ ਰੱਖੇ ਨੇ। ਅਤੇ ਇਸੇ ਤਰ੍ਹਾਂ ਹੀ ਜਦੋਂ ਹਿੰਦੁਸਤਾਨ 'ਚੋਂ ਆਉਂਦੇ ਹਾਂ ਉੱਥੇ ਵੀ ਏਕਤਾ ਦੇ ਵਿੱਚ, ਅਨੇਕਤਾ ਦੇ ਵਿੱਚ ਏਕਤਾ ਆਉਂਦੀ ਹੈ। ਅਤੇ ਇਸੇ ਤਰੀਕੇ ਨਾਲ ਹੈ ਕਿ ਵੀ ਹਰ ਜਾਤ ਧਰਮ ਅਤੇ ਪਿਆਰ ਭਰੇ ਲੋਕਾਂ ਦਾ ਸੁਨੇਹਾ ਇਹੀ ਹੈ ਵੀ ਪਲੀਜ਼ ਡੋਨੇਟ ਬਲੱਡ, ਡੂ ਫੋਰ ਸਮਥਿੰਗ ਹਿਊਮੈਨਿਟੀ। ਉਹ ਚਾਹੇ ਕੁਛ ਵੀ ਹੋਵੇ, ਚਾਹੇ ਰੁੱਖ ਲਾਉਣੇ ਹੋਣ, ਚਾਹੇ ਕਿਸੇ ਦੀ ਬੱਚੇ ਦੀ ਫੈਮਿਲੀ ਗਰੀਬ ਬੱਚੇ ਨੂੰ ਐਜ਼ ਏ ਐਜੂਕੇਸ਼ਨ ਦੇ ਵਿੱਚ ਸਪੋਰਟ ਹੋਵੇ, ਅਤੇ ਚਾਹੇ ਉਹ ਕਿਸੇ ਵੀ ਬਜ਼ੁਰਗਾਂ ਦੀ ਸੇਵਾ ਹੋਵੇ। ਮੇਰੀ ਪਹਿਲਾਂ ਤਾਂ ਇਹ ਸੋਚ ਰਹੀ ਹੈ ਜੀ ਕਿ ਇਨਸਾਨੀਅਤ ਦੇ ਤੌਰ ਦੇ ਉੱਤੇ ਐਜ਼ ਏ ਗੁੱਡ ਹਿਊਮਨ ਬੀਂਗ ਤੁਹਾਨੂੰ ਸਭ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ, ਅਤੇ ਉਹ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੋਵੋ, ਚਾਹੇ ਕਿਸੇ ਵੀ ਤੁਸੀਂ ਅਦਾਇਰੇ ਦੇ ਵਿੱਚ ਹੋਵੋ। ਉਹ ਚਾਹੇ ਅੱਜ ਮੈਂ ਆਸਟ੍ਰੇਲੀਆ ਦੇ ਵਿੱਚ ਹਾਂ ਅਤੇ ਅੱਜ ਮੈਂ ਆਸਟ੍ਰੇਲੀਆ ਨੂੰ ਵੀ ਧੰਨਵਾਦ ਕਰਦਾ, ਇਸ ਮੁਲਕ ਨੂੰ ਅਤੇ ਇਸ ਦੇ ਸਮੇਂ ਦੀ ਸਰਕਾਰਾਂ ਨੂੰ ਵੀ ਧੰਨਵਾਦ ਕਰਦਾ ਕਿ ਵੀ ਉਹਨਾਂ ਨੇ ਇਹੋ ਜਿਹੇ ਅਦਾਇਰੇ ਬਣਾਏ ਨੇ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਇਨਸਾਨੀ ਸੇਵਾ ਵੀ ਕਰ ਸਕੀਏ। ਅਤੇ ਇੱਕ ਤਰ੍ਹਾਂ ਦਾ ਪੇ ਬੈਕ ਹੈ ਇਨਸਾਨੀਅਤ ਦੇ ਲਈ, ਇਨਸਾਨਾਂ ਨੂੰ ਅਤੇ ਇਸ ਦੇ ਮੁਲਕਾਂ ਦੇ ਬਣੇ ਹੋਏ ਅਦਾਇਰਿਆਂ ਨੂੰ
ਜੀ। ਬਹੁਤ ਬਹੁਤ ਮਿਹਰਬਾਨੀ ਰਾਜਵੀਰ ਸਟੂਡੀਓ ਆਏ ਅਤੇ ਤੁਸੀਂ ਖੂਨਦਾਨ ਨਾਲ ਸੰਬੰਧਿਤ ਅਤੇ ਮਹੱਤਵਪੂਰਨ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕੀਤੀ। ਧੰਨਵਾਦ
ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਦਾ। SBS, 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 SBS Radio.